क्यों युद्ध करते नहीं हो तो नाले गुरु ने नाले युद्ध करते हैं। कह लगे महाराज इन्ना भयानक जुल्म छा गया सी, उन्होंने हमला नहीं करया। सारी जिंदगी गुरु दसवें पातशाह ने गुरु छेवें पातशाह ने जो फौज चढ़ के आई है उनू तो वापस करता है, आप नहीं किसी का ना कोई पिंड दबिया ना कोई दो इंच जमीन दबी। हालांकि पहली लड़ाई दे विच 22 धार दे राजे हार खा गए पौंडे साहब। गुरु साहब जे चाहते तो पहला नेड़े का राज जिहड़ा सी टीरी गरवाल का पहला उहदे ते ही कब्जा कर लेंदे, क्यों उहदियां फौजां तो हार चुकियां सी। ਉਹ ਤੋਂ ਬਾਅਦ ਨਾਮ ਬੰਦੀ ਹੁੰਦੇ ਉੱਪਰ ਨੂੰ ਪਹਾੜ ਨੂੰ ਚੱਲ ਪੈਂਦੇ, ਕਿਸੇ ਦੇ ਪੈਰ ਲੱਗਣੇ ਨਹੀਂ ਸੀ। ਸਾਰਾ ਪਹਾੜ ਤਿੱਬਤ ਤੱਕ ਗੁਰੂ ਮਹਾਰਾਜ ਆਪਣੇ ਕਬਜ਼ੇ 'ਚ ਲੈ ਕੇ ਪੰਜਾਬ 'ਚੋਂ ਭਰਤੀ ਕਰਕੇ ਮੁਗਲ ਰਾਜ ਦੀ ਜੜ ਪੱਟ ਦਿੰਦੇ। ਉਹਨਾਂ ਦੀ ਦ੍ਰਿਸ਼ਟੀ ਵਿੱਚ ਇਹ ਗੱਲ ਨਹੀਂ ਸੀ। ਉਹ ਕਹਿੰਦੇ ਰਾਜਾ ਚਾਹੇ ਮੁਗਲ ਹੈ ਚਾਹੇ ਉਹ ਰਾਜਾ ਹਿੰਦੂ ਹੈ, ਰਾਜੇ ਨੂੰ ਇਨਸਾਫ ਕਰਨਾ ਚਾਹੀਦਾ ਕਿਉਂਕਿ ਉਹਦਾ ਧਰਮ ਰਾਜੇ ਚੁਲੀ ਨਿਆਮ ਕੀ। ਰਾਜੇ ਦੀ ਜਾਤ ਨਹੀਂ ਹੁੰਦੀ, ਰਾਜਾ ਤਾਂ ਨਿਆਂ ਦੇ ਨਾਲ ਗਿਣਿਆ ਜਾਂਦਾ ਵੀ ਨਿਆਂ ਕਰਦਾ ਨਹੀਂ ਕਰਦਾ। ਸੋ ਗੁਰੂ ਮਹਾਰਾਜ ਨੇ ਕਦੇ ਵੀ ਕਿਸੇ ਦਾ ਕੋਈ ਚੀਜ਼ ਨਾ ਖੋਹੀ ਨਾ ਦੱਬੀ, ਕੁਛ ਨਹੀਂ ਕਰਿਆ। ਸੈਲਫ ਡਿਫੈਂਸ ਵਾਸਤੇ ਉਹਨਾਂ ਦਾ ਸਾਰੇ ਯੁੱਧ ਵਗੈਰਾ ਸੀ। ਸੋ ਆਪ ਫਰਮਾਨ ਕਰਦੇ ਨੇ ਕਿ ਇਹ ਸੰਸਾਰ ਦੇ ਵਿੱਚ ਵੱਡੇ ਵੱਡੇ ਆਏ ਤੇ ਸਭ ਚਲੇ ਜਾਂਦੇ ਨੇ, ਕੋਈ ਵੀ ਸੰਸਾਰ ਦੇ ਵਿੱਚ ਰਹਿੰਦਾ ਨਹੀਂ ਹੈ ਇਸ ਥਾਂ ਦੇ ਉੱਤੇ। ਤੇ ਉੱਥੇ ਯੁੱਧ ਕਰਨ ਤੋਂ ਬਾਅਦ ਉਹਨਾਂ ਨੇ ਜਦ ਸਾਰਾ ਦੱਸਿਆ ਵੀ ਐਂ ਆਪਣੇ ਪਰਿਵਾਰ ਦੇ ਵੀ ਸਾਰੇ ਜਿੰਨੇ ਜੀ ਸੀ ਸ਼ਹੀਦ ਕਰਾ ਲਏ, ਉਹ ਜੋਗੀ ਕਹਿਣ ਲੱਗਿਆ ਫਿਰ ਤਾਂ ਦਰਸ਼ਨ ਕਰਨੇ ਚਾਹੀਦੇ ਆ। ਇਸੇ ਤਰ੍ਹਾਂ ਦਾ ਕ੍ਰਿਸ਼ਨ ਮਹਾਰਾਜ ਨੇ ਕਰਿਆ ਸੀ, ਇਸੇ ਤਰ੍ਹਾਂ ਸ਼੍ਰੀ ਰਾਮ ਚੰਦਰ ਜੀ ਨੇ ਕਰਿਆ ਸੀ। ਭਾਵੇਂ ਰਾਮ ਚੰਦਰ ਜੀ ਨੇ ਕਰਮਣ ਕਰਿਆ ਲੰਕਾ ਦੇ ਉੱਤੇ, ਪਰ ਉਹ ਇੱਕ ਅਸੂਲ ਸੀ ਕਿ ਸੀਤਾ ਜੀ ਨੂੰ ਛਡਾਉਣਾ ਸੀ। ਲੰਕਾ ਨੂੰ ਦੇ ਉੱਤੇ ਕਬਜ਼ਾ ਕਰਨਾ ਅਸੂਲ ਨਹੀਂ ਸੀ, ਲੰਕਾ ਤੇ ਕਬਜ਼ਾ ਕਰਨਾ ਹੁੰਦਾ ਆਪਣੇ ਰਾਜਨਾਮ ਲਾ ਲੈਂਦੇ ਦੱਖਣ 'ਚ, ਲੇਕਿਨ ਉਹ ਭਵਿੱਖਣ ਨੂੰ ਲੰਕਾ ਦਾ ਰਾਜਾ ਬਣਾ ਕੇ ਵਾਪਸ ਆ ਗਏ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਮਹਾਰਾਜ ਉਸੇ ਤਰ੍ਹਾਂ ਇਹ ਕਰ ਰਹੇ। ਕਹਿੰਦੇ ਫਿਰ ਤਾਂ ਚਲੋ ਬਈ ਦਰਸ਼ਨ ਕਰੀਏ, ਪਰ ਮੈਨੂੰ ਐਂ ਦੱਸੋ ਉਮਰ ਕਿੰਨੀ ਹੈ? ਕਹਿੰਦੇ ਜੀ 42 ਸਾਲ ਦੀ ਹੈ। 40 ਦੀ ਹੋਣੀ ਹੈ? ਕਹਿੰਦੇ ਫਿਰ ਤਾਂ ਬੱਚਾ ਹੀ ਹੈ ਛੋਟਾ। ਫਿਰ ਉਹਨੇ ਕਿਹੜੇ ਵੇਲੇ ਕਰਮ ਕਰੇ ਹੋਣੇ ਹੈ, ਕਿਹੜੇ ਵੇਲੇ ਨੇਤੀ ਧੋਤੀ ਆਸਣ ਸਿੱਧ ਕੀਤੇ ਹੋਣੇ ਹੈ, ਕਿਹੜੇ ਵੇਲੇ 5 ਮੁੰਦਰਾਂ ਦੇ ਵਿੱਚੋਂ ਲੰਘਿਆ ਹੋਣਾ, ਇਹ ਤਾਂ ਬੜਾ ਟਾਈਮ ਲੱਗਦਾ ਹੈ। ਤਿਆਰ ਹੋ ਕੇ ਹਟ ਗਿਆ। ਉਹਦੇ ਬਾਅਦ ਮਹਾਰਾਜ ਨੂੰ ਖਬਰ ਲੱਗੀ। ਮਹਾਰਾਜ ਕਹਿੰਦੇ ਭਾਈ ਪੁਰਾਣਾ ਜੁੱਲੜ ਚੱਕੀ ਫਿਰਦਾ ਹੈ। ਕਹਿੰਦੇ ਸੱਚੇ ਪਾਤਸ਼ਾਹ ਕਿੰਨਾ ਕੁ ਪੁਰਾਣਾ ਹੈ? ਮਹਾਰਾਜ ਕਹਿੰਦੇ 5213 ਸਾਲ ਦੀ ਉਮਰ ਹੈ ਇਹਦੀ, ਇਹ ਜੋਗੀ ਦੀ। ਇਹ 500 ਸਾਲ ਦੀ ਸਮਾਧੀ ਲਾਉਂਦਾ, ਗੁਫਾ ਚ ਬੈਠ ਜਾਂਦਾ ਹੈ ਤੇ ਦੁਨੀਆਂ ਨੂੰ ਇਹ ਸੀਨੇ ਵਸੀਨੇ ਦੱਸਦੇ ਜਾਂਦੇ ਨੇ ਵੀ 500 ਸਾਲ ਇੰਨੇ ਸਮਾਂ ਲੰਘੇ ਤੇ ਹੋਣੇ ਨੇ। ਕਹਿੰਦੇ ਫਿਰ ਇਹਦੀ ਗੁਫਾ ਖੋਲ ਲੈਂਦੇ ਨੇ, ਇਹਨੂੰ ਫਿਰ ਦੁਬਾਰਾ ਮਾਲਿਸ਼ਾਂ ਕਰਕੇ ਤਕੜਾ ਕਰ ਲੈਂਦੇ ਨੇ, ਫਿਰ 1-2 ਸਾਲ ਰਹਿੰਦਾ, ਫਿਰ ਗੁਫਾ ਚ ਬਹਿ ਜਾਂਦਾ। ਕਹਿੰਦੇ ਪੁਰਾਣਾ ਖਲੜ ਚੱਕੀ ਫਿਰਦਾ। ਕਹਿੰਦੇ ਗਰੀਬ ਆਦਮੀ ਪੁਰਾਣਾ ਕੁੜਤਾ ਨਹੀਂ ਬਦਲਦਾ ਹੁੰਦਾ, ਚਾਹੇ ਉਹ ਲੀਰ ਲੀਰ ਹੋ ਜੇ, ਜਿਹੜਾ ਅਮੀਰ ਹੁੰਦਾ ਉਹ ਚੰਗੇ ਪਲੇ ਨੂੰ ਲਾ ਕੇ ਪਰੇ ਕਰ ਦਿੰਦਾ। ਇਹ ਬਚਨ ਉਹ ਸਾਧੂ ਕੋਲ ਚਲੇ ਗਏ। ਉਸ ਵੇਲੇ ਕਹਿਣ ਲੱਗਿਆ ਹੈ ਮੇਰੀ ਤਾਂ ਬਿਲਕੁਲ ਉਮਰ ਇੰਨੀ ਹੋਈ ਹੈ ਜਿੰਨੀ ਗੁਰੂ ਸਾਹਿਬ ਨੇ ਦੱਸੀ ਹੈ। ਫਿਰ ਤਾਂ ਇਹ ਅੰਤਰਜਾਮੀ ਮਹਾਂਪੁਰਸ਼ ਨੇ ਆ ਕੇ ਦਰਸ਼ਨ ਕਰੇ, ਮਹਾਰਾਜ ਤੋਂ ਗਿਆਨ ਦੀ ਪ੍ਰਾਪਤੀ ਕਰੀ। ਕਹਿਣ ਲੱਗਿਆ ਮਹਾਰਾਜ ਕਿਰਪਾ ਕਰੋ ਮੇਰੇ ਉੱਤੇ, ਮੇਰਾ ਜਨਮ ਮਰਨ ਕੱਟ ਦਿਓ। ਮਹਾਰਾਜ ਨੇ ਨਾਮ ਦੀ ਦਾਤ ਦਿੱਤੀ। ਸੋ ਐਡੀ ਐਡੀ ਉਮਰ ਵਾਲੇ ਵੀ ਜਿਹੜੇ ਨੇ ਉਹ ਵੀ ਚੱਲ ਗਏ। ਗੁਰੂ 5ਵੇਂ ਪਾਤਸ਼ਾਹ ਵੇਲੇ ਜਦੋਂ ਸੰਤੋਖ ਸਰ ਦੀ ਖੁਦਾਈ ਹੋ ਰਹੀ ਸੀ, ਉਹਦੇ ਚੋਂ ਇੱਕ ਯੋਗੀ ਨਿਕਲਿਆ ਧਰਤੀ ਦੇ ਥੱਲਿਓਂ। ਉਹਨੇ ਦੱਸਿਆ ਕਿ ਰਾਮ ਚੰਦਰ ਜੀ ਤੇ ਲਹੂ ਕੁਛ ਦੀ ਜਦੋਂ ਲੜਾਈ ਹੋਈ ਹੈ ਇੱਥੇ ਅੰਮ੍ਰਿਤਸਰ, ਉਸ ਵੇਲੇ ਆ ਨੇੜੇ ਹੀ ਸਰੋਵਰ ਹੈ ਜਿੱਥੇ ਅੰਮ੍ਰਿਤ ਦਾ ਸਰੋਵਰ ਅੜਕੜਾ ਜਿਹੜਾ ਸੀ ਉਹ ਦਬਾਇਆ ਸੀ, ਤੇ ਮੈਂ ਇਸੇ ਦੀ ਸੇਧ ਲੈ ਕੇ ਇੱਥੇ ਬੈਠਾ ਸੀ ਕਿਉਂਕਿ ਮੈਂ ਆਪਣੇ ਗੁਰੂ ਨੂੰ ਕਿਹਾ ਸੀ ਕਿ ਮੈਨੂੰ ਗਿਆਨ ਕਰਾ ਦਿਓ। ਉਹ ਕਹਿਣ ਲੱਗੇ ਦੇਖ ਤੈਨੂੰ ਕਈ ਜਨਮ ਹੋਰ ਲੈਣੇ ਪੈਣੇ ਆ, ਕਲਯੁੱਗ ਦੇ ਵਿੱਚ ਜਾ ਕੇ ਤੈਨੂੰ ਗਿਆਨ ਦੀ ਵਾਰੀ ਪ੍ਰਾਪਤ ਹੋਵੇਗੀ। ਕਹਿੰਦਾ ਮੈਂ ਕਿਹਾ ਵੀ ਫੇਰ ਮੈਂ ਆਪਣੀ ਸਮਾਧੀ ਐਡੀ ਲਾ ਲੈਂਦਾ ਕਿ ਕਲਯੁੱਗ 'ਚ ਜਾ ਕੇ ਖੁੱਲੇ। ਕਹਿੰਦੇ ਕਿਹੜਾ ਯੁੱਗ ਚੱਲਦਾ? ਉਸ ਵੇਲੇ ਬਾਬਾ ਬੁੱਢਾ ਜੀ ਕਹਿਣ ਲੱਗੇ ਵੀ ਕਲਯੁੱਗ ਚੱਲ ਰਿਹਾ। ਗੁਰੂ ਕਿਹੜੇ ਨੇ? ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦਾ 5ਵਾਂ ਸਰੂਪ। ਉਸ ਵੇਲੇ ਮਹਾਰਾਜ ਜੀ ਨੇ ਸੁਰਜੀਤ ਕਰ ਲਿਆ ਸੀ ਉਸ ਨੂੰ ਤੇ ਪੁੱਛਿਆ ਬਈ ਜੋਗੀ ਰਾਜ ਜੇ ਤਾਂ ਕਲਯੁਗ ਦੇ ਵਿੱਚ ਤਮਾਸ਼ਾ ਦੇਖਣਾ ਤੇਰੇ ਸਰੀਰ ਨੂੰ ਤੰਦਰੁਸਤ ਕਰ ਦਿੰਦੇ ਹਾਂ, ਬਲ ਦੇ ਦਿੰਦੇ ਹਾਂ, ਤੁਰ ਫਿਰ ਕੇ ਦੇਖ ਲਿਆ। ਕਹਿੰਦਾ ਨਾ ਮਹਾਰਾਜ, ਮੈਂ ਬਹੁਤ ਦੇਖ ਲਿਆ, ਇਹਦਾ ਜੁਗੇ ਭਿਆਨਕ ਹੈ, ਕਿਰਪਾ ਕਰੋ ਮੈਨੂੰ ਗਿਆਨ ਦੀ ਦਾਤ ਦਿਓ, ਕਿਉਂਕਿ ਮੇਰੇ ਗੁਰੂ ਨੇ ਕਿਹਾ ਸੀ ਮੈਂ ਤੈਨੂੰ ਗੁਰੂ ਨਾਨਕ ਪਾਤਸ਼ਾਹ ਦੇ ਘਰੋਂ ਦਾਤ ਮਿਲਣਾ। ਸੋ ਪੰਜਵਾਂ ਸਰੂਪ ਆਪਦਾ, ਤ੍ਰੇਤਾ ਯੁਗ ਲੰਘਿਆ, ਕਲਯੁਗ 5000 ਸਾਲ ਲੰਘਿਆ, ਲੇਕਿਨ ਜਾਣਾ ਤਾਂ ਪਿਆ ਨਾ, ਰਿਹਾ ਤਾਂ ਕੋਈ ਨੀ। ਮਹਾਰਾਜ ਕਹਿੰਦੇ ਜੋਗੀ ਜਤੀ ਬ੍ਰਹਮਚਾਰੀ, ਵੱਡੇ ਵੱਡੇ ਛਤਰ ਤਾਰੀ, ਛਤਰ ਹੀ ਕੀ ਛਾਇਆ ਕਈ ਕੋਸ ਲਓ ਚਲਦਾ। ਰਾਜਿਆਂ ਦੇ ਨਾਂ ਗਿਣ ਲੱਗ ਜਾਓ, ਤਬਾਦੀਖ ਲੈ ਕੇ ਮੁੱਕਦੇ ਹੀ ਨਹੀਂ, ਕਿੱਡੇ ਵੱਡੇ ਵੱਡੇ ਹੋਏ ਨੇ। ਕਹਿੰਦੇ 12 ਯੋਜਨ ਛਤਰ ਚਲੇ ਥਾ, ਦੇਹੀ ਗਿਰਜ ਨਾ ਖਾਈ। ਦੁਰਯੋਧਨ ਦੇ ਹੇਠ ਇੰਨੀ ਫੌਜ ਸੀ, ਉਹ ਜਿਸ ਵਕਤ ਰਾਜੇ ਛਤਰ ਲੈ ਕੇ ਆਪਣੇ ਆਪਣੇ ਖੜਦੇ ਸੀ, 48 ਮੀਲ ਦੀ ਲੰਬਾਈ ਚ ਖੜਦੇ ਸੀ। ਕਹਿੰਦੇ ਉਹ ਵੀ ਸੰਸਾਰ ਤੇ ਨਾ ਰਿਹਾ, ਸੰਸਾਰ ਤੋਂ ਤਾਂ ਜਾਣਾ ਹੀ ਜਾਣਾ ਹੁੰਦਾ। ਸੋ ਕਹਿੰਦੇ ਇਹ ਵਾਰੀ ਆਈ ਹੈ ਤੁਹਾਨੂੰ, ਤੁਹਾਡੇ ਹੱਥ ਵਿੱਚ, ਇਹ ਵਾਰੀ ਨੂੰ ਸੰਭਾਲ ਲਓ। ਇਹ ਹੁਣ ਨਾਮ ਬੀਜਣ ਦੀ ਰੁੱਤ ਆ ਗਈ। ਨਾਮ ਨੇ ਜਿੰਨੇ ਦੁੱਖ ਨੇ ਸਾਰਿਆਂ ਦਾ ਖਾਤਮਾ ਕਰ ਦੇਣਾ,
ਸਾਰੇ ਦੁੱਖਾਂ ਦਾ ਨਾਸ਼ ਹੋ ਜਾਵੇ। ਸਤਨਾਮ ਜਪ ਵਾਹਿਗੁਰੂ, ਦੁੱਖਾਂ ਦਾ ਨਾਸ਼ ਹੋ ਜਾਵੇ। ਸਤਨਾਮ ਜਪ ਵਾਹਿਗੁਰੂ,
ਵੱਡਾ ਖਜ਼ਾਨਾ ਹੈ, ਪਰ ਇਹ ਗੁਰੂ ਤੋਂ ਮਿਲਦਾ। ਜਿਨ ਧੁਰ ਮਸਤਕ ਲਿਖਿਆ ਤਿੰਨ ਸਤਿਗੁਰ ਮਿਲਿਆ, ਇਹ ਹੁਣ ਪ੍ਰੋਬਲਮ ਇਹ ਹੈ ਕਿ ਗੁਰੂ ਐ ਤਾਂ ਮਿਲਦਾ ਨੀ। ਮੱਥੇ ਦੇ ਵਿੱਚ ਲੇਖ ਲਿਖਿਆ ਹੋਵੇ, ਜਿਨ ਮਸਤਕ ਤੋਰਹਾਰ ਲਿਖਿਆ, ਤਿੰਨ ਸਤਿਗੁਰ ਮਿਲਿਆ, ਰਾਮ ਦਾ ਪੂਰਾ ਮਹਾਤਮਾ ਬ੍ਰਹਮ ਬੇਤਾ ਬ੍ਰਹਮ ਨੇਸ਼ਟੀ ਬ੍ਰਹਮ ਭਗਤਾ ਦਾ ਮਿਲਾਪ ਨਹੀਂ ਹੁੰਦਾ ਜਦ ਤੱਕ ਮੱਥੇ ਵਿੱਚ ਲੇਖ ਨਾ ਲਿਖਿਆ ਹੋਵੇ, ਕੋਈ ਲੰਘ ਜਾਇਆ ਕਰਦਾ। ਕਹਿੰਦੇ ਉਹਦੇ ਕੋਲ ਨਾਮ ਦਾ ਖਜ਼ਾਨਾ ਹੁੰਦਾ, ਸਤਿਗੁਰ ਕੀ ਸੇਵਾ ਲੱਗਿਆ, ਕੱਢ ਰਤਨ ਦੇਵਾ ਪ੍ਰਕਾਸ਼। ਤਨ ਮਨ ਸੀਤਲ ਹੋਇਆ, ਸ਼ਾਂਤ ਬਸੀ ਮਨ ਆਏ, ਨਾਨਕ ਹਰ ਹਰ ਚਾਹੁੰਦਿਆਂ ਸਭ ਦਾਲਦ ਦੁੱਖ ਲੈ ਜਾਏ। ਸਾਰਾ ਦਲਿੱਦਰ, ਸਾਰੇ ਦੁੱਖ, ਚਾਰ ਦੁੱਖ ਬੜੇ ਗਿਣੇ ਨੇ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇਕਦਮ ਵਿਛੜ ਜਾਵੇ ਪਿਆਰ ਕਰਨ ਵਾਲਾ, ਮੁੜ ਕੇ ਨਾ ਮੇਲ ਹੋਵੇ, ਤੱਕਦੇ ਹੀ ਰਹਿ ਜਾਈਏ, ਹੁੰਦਾ ਹੀ ਨਹੀਂ, ਹੌਲ ਪੈਂਦਾ ਵੀ ਹੈ ਮਿਲੂ ਵੀ ਨਹੀਂ ਮੇਲ ਹੁੰਦਾ, ਇਹ ਦੁੱਖ ਹੈ ਬੜਾ। ਪਰ ਇੱਕ ਦੁੱਖ ਹੈ ਭੁੱਖ, ਚਾਹੇ ਉਹ ਸਰੀਰਕ ਭੁੱਖ ਹੈ ਚਾਹੇ ਮਨ ਦੀ ਭੁੱਖ ਹੈ। ਉਹ ਭੁੱਖ ਵੀ ਬੜਾ ਭਾਰਾ ਰੋਗ ਹੈ, ਮਨ ਦੀ ਭੁੱਖ ਸਾਰਿਆਂ ਨਾਲੋਂ ਮਾੜੀ ਹੈ, ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰੇ। ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਉਹ ਹੈ ਜਦੋਂ ਸੰਸਾਰ ਤੋਂ ਜਾਣਾ ਹੈ, ਸਾਡਾ ਉਹਨਾਂ ਗੁਪਤ ਸ਼ਕਤੀਆਂ ਦੇ ਨਾਲ ਵਾਹ ਪੈਣਾ ਹੈ ਜਿਹਨਾਂ ਨੂੰ ਜਮਦੂਤ ਕਹਿੰਦੇ, ਉਹਨਾਂ ਨੇ ਲੇਖੇ ਮੰਗਣੇ ਨੇ। ਉੱਥੇ ਸਾਨੂੰ ਪੁੱਛਣਾ ਹੀ ਨਹੀਂ ਕਿਸੇ ਨੇ ਵੀ ਤੂੰ ਕੌਣ ਸੀ, ਕਿੱਡੀ ਕੁ ਪਦਵੀ ਦਾ ਮਾਲਕ ਸੀ, ਨਾ ਕੋਈ ਨਹੀਂ ਪੁੱਛਦਾ। ਇੱਕ ਦੁੱਖ ਰੋਗ ਲੱਗੇ ਤਨ ਤਾਏ, ਵੈਦ ਨਾ ਭੋਲੇ ਦਾਰੂ ਲਾਏ, ਵੈਦਾਂ ਦੀਆਂ ਦਵਾਈਆਂ ਜਵਾਬ ਦੇਣਗੀਆਂ, ਨਾ ਬਈ ਹੁਣ ਨਹੀਂ ਸਾਡੇ ਕੋਲ ਇਲਾਜ ਰਿਹਾ, ਸਾਡੀ ਦਵਾਈਆਂ ਜਵਾਬ ਦੇ ਗਈਆਂ, ਕੋਈ ਦਵਾਈ ਲੱਗਦੀ ਨਹੀਂ, ਏਡਸ ਨੂੰ ਕੋਈ ਦਵਾਈ ਨਹੀਂ ਲੱਗਦੀ, ਜਦ ਬਿਮਾਰੀ ਲੈ ਜਾਂਦੀ ਹੈ ਕਹਿੰਦਾ ਲੈ ਵੀ ਗਏ ਹੁਣ। ਸੋ ਇਸ ਤਰ੍ਹਾਂ ਦੇ ਨਾਲ ਪੰਜ ਕਲੇਸ਼ ਹੋਇਆ ਕਰਦੇ ਨੇ ਮਨ ਦੇ, ਅਵਿਦਿਆ ਹੈ, ਅਸਮਿਤਾ ਹੈ, ਅਭਨਿਵੇਸ਼ ਹੈ, ਰਾਗ ਹੈ, ਦੁਆਇਸ਼ ਹੈ। ਇਹ ਪੰਜ ਕਲੇਸ਼ ਮਨ ਦੇ ਅੰਦਰ ਹਰ ਵਕਤ ਕਲਪਨਾ ਪਾ ਕੇ ਰੱਖਦੇ ਨੇ, ਆਦਮੀ ਸੁਖੀ ਨਹੀਂ ਹੁੰਦਾ, ਸ਼ਾਂਤੀ ਨਹੀਂ ਆਉਂਦੀ ਕਦੇ। ਸੋ ਮਹਾਰਾਜ ਕਹਿੰਦੇ ਸਾਰੇ ਦੁੱਖਾਂ ਦਾ ਖਾਤਮਾ, ਦਲਿੱਦਰਾਂ ਦਾ ਖਾਤਮਾ ਨਾਮ ਹੈ, ਲੇਕਿਨ ਜਿੰਨੀ ਨਾਮ ਦੀ ਮਹਿਮਾ ਕੀਤੀ ਜਾਂਦੀ ਹੈ, ਸੰਸਾਰ ਐਸਾ ਹੈ ਕਿ ਇਹ ਇਹਦੇ ਤੇ ਮਨ ਨਹੀਂ ਦਿੰਦਾ, ਪੈਸੇ ਤੇ ਦਿੰਦਾ, ਪੈਸਾ ਇਹਨੂੰ ਨਾਮ ਨਾਲੋਂ ਹਜ਼ਾਰਾਂ ਗੁਣਾ ਕੀਮਤੀ ਲੱਗਦਾ। ਮਹਾਰਾਜ ਕਹਿੰਦੇ ਜੇ ਨਾਮ ਤੇਰੇ ਕੋਲ ਹੋਵੇ ਨਾ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ, ਹਰ ਚੀਜ਼ ਤੇਰੇ ਪਿੱਛੇ ਲੱਗੀ ਫਿਰੇਗੀ। ਤੇਰੇ ਕੋਲ ਨਾਮ ਹੋਣਾ ਚਾਹੀਦਾ, ਬਿਮਾਰੀਆਂ ਤੇਰੀਆਂ ਹਟ ਜਾਣਗੀਆਂ, ਕਲਪਨਾ ਤੇਰੀ ਕੋਈ ਨਹੀਂ ਰਹੇਗੀ, ਤੈਨੂੰ ਨਹੀਂ ਰਹੇਗੀ, ਸ਼ਾਂਤੀ ਹੋ ਜਾਏਗੀ, ਦੁਸ਼ਮਣ ਸਭ ਮਿੱਤਰ ਬਣ ਜਾਂਦੇ ਨੇ। ਪ੍ਰਭ ਕਹਿ ਸਿਮਰਨ ਗਰਭ ਨਾ ਵਸੈ, ਪ੍ਰਭ ਕਹਿ ਸਿਮਰਨ ਦੁੱਖ ਜਮ ਨਸੈ, ਪ੍ਰਭ ਕਹਿ ਸਿਮਰਨ ਕਾਲ ਪਰ ਹੈ, ਪ੍ਰਭ ਕਹਿ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਬਈਆ ਨਾ ਲੱਗੈ, ਪ੍ਰਭ ਕਹਿ ਸਿਮਰਨ ਅੰਧਨ ਜਾਗੈ। ਸੋ ਜਦੋਂ ਪਿਆਰ ਆ ਜਾਂਦਾ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਏ ਮਿਟਾਵੋ, ਸਾਰੇ ਕਲੇਸ਼ਾਂ ਦਾ ਖਾਤਮਾ ਨਾਮ ਕਰਦਾ। ਪਰ ਸੰਸਾਰ ਐਸਾ ਹੈ, ਕਹਿੰਦੇ ਹੈਰਾਨੀ ਦੀ ਗੱਲ ਹੈ, ਫਰੀਦਾ ਕੂ ਕਹਿੰਦੇ ਆ, ਚਾ ਕਹਿੰਦੇ ਆ, ਮੱਤੀ ਦਿੰਦੇ ਆ, ਨਿਤ ਫਰੀਦ ਜੀ ਕਹਿੰਦੇ ਨੇ ਕਿ ਚਾਰੇ ਵੇਦ, ਛੇਈ ਸ਼ਾਸਤਰ, ਸਤਾਈ ਸਿਮਰਤੀਆਂ, ਉਪਨਿਸ਼ਦਾਂ, ਕੁਰਾਨ ਸ਼ਰੀਫ, ਤੌਰੇ, ਤੰਜੀਲ, ਜੰਗੂਰ, ਬਾਈਬਲ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਹਜ਼ਾਰਾਂ ਸੰਤ ਕਹਿੰਦੇ ਇਹਨਾਂ ਨੂੰ ਸਮਝਾਉਂਦੇ ਚਲੇ ਜਾਂਦੇ ਨੇ, ਪਰ ਕਰਿਆ ਕੀ ਜਾਵੇ, ਉੱਚੀ ਉੱਚੀ ਬੋਲ ਬੋਲ ਸਮਝਾਉਂਦੇ ਨੇ। ਜੋ ਸ਼ੈਤਾਨ ਵਜਾਇਆ ਸੀ ਕਿਤ ਫੇਰੇ ਚਿਤ, ਜਿਹਦੇ ਉੱਤੇ ਮਨ ਗਲਬਾ ਪਾ ਗਿਆ, ਸ਼ੈਤਾਨ ਦਾ ਮਨਮੁਖਤਾਈ ਦਾ ਗਲਬਾ ਪੈ ਗਿਆ, ਕਹਿੰਦੇ ਉਹਦਾ ਚਿੱਤ ਨਹੀਂ ਬਦਲਦਾ, ਉੱਥੇ ਦਾ ਉੱਥੇ ਹੀ ਰਹਿੰਦਾ। ਮਹਾਰਾਜ ਕਹਿੰਦੇ ਬਿਰਲੇ ਹੀ ਬੰਦੇ ਨੇ ਜਿਹੜੇ ਨਾਮ ਦਾ ਵਪਾਰ ਕਰਦੇ ਆ, ਬਾਕੀ ਸੰਸਾਰ ਨਹੀਂ ਇਹਦਾ ਵਪਾਰੀ। ਇਸ ਤਰ੍ਹਾਂ ਫਰਮਾਨ ਕਰ
ਰਾਗ ਮਾਨ ਲਿਓ ਮਨ ਰਾਗ ਮਾਨ
ਨਾਮ ਵਿਆਜਣ ਵਾਸਤੇ ਆ ਜਿਸ ਵਕਰ ਕੋ ਲੈਣ ਤੋਂ ਆਇਆ ਮਿਲਦੀ ਕਿੱਥੇ ਹੈ ਕਹਿੰਦੇ ਰਾਮ ਨਾਮ ਸੰਤਨ ਕਰ ਪਾਇਆ ਮੁੱਲ ਕੀ ਦੇਣਾ ਪੈਂਦਾ ਕਹਿੰਦੇ ਜਿਹੜੀ ਮੈਂ ਆ ਨਾ ਤੇਰੇ ਵਿੱਚ ਮੈਂ ਆਈ ਐਂਡ ਮਾਈ ਇਹ ਦੇ ਦੇ ਇਹ ਜਦ ਦੇ ਦੇਗਾ ਉਸੇ ਵੇਲੇ ਨਾਮ ਆ ਜਾਏਗਾ ਕਿਉਂਕਿ ਦੋਹਾਂ ਦਾ ਵਿਰੋਧ ਹੈ ਹਉਮੈ ਨਾਲ ਵਿਰੋਧ ਹੈ ਹਉਮੈ ਨਾਵੇ ਨਾਲ ਵਿਰੋਧ ਹੈ ਦੋਏ ਨਾ ਬਸ ਏਕ ਠਾਏ ਜੇ ਮੈਂ ਤਾਂ ਨਾਮ ਨਹੀਂ ਹੈ ਜੇ ਨਾਮ ਆ ਗਿਆ ਤਾਂ ਮੈਂ ਮੁੱਕ ਗਈ ਨਾਮ ਦੇ ਨਾਲ ਰੱਬ ਆ ਜਾਂਦਾ ਜਬ ਹਮ ਹੋਤੇ ਤਬ ਤੂੰ ਨਾ ਹੀ ਅਬ ਤੂੰ ਹੀ ਮੈਂ ਨਾ ਹੀ ਕਿਉਂਕਿ ਤੂੰ ਆ ਗਿਆ ਇਸ ਕਰਕੇ ਮੈਂ ਮਰ ਗਈ ਗੁਰੂ ਸਾਹਿਬ ਕਹਿੰਦੇ ਜੇ ਤੈ ਮੇਰੇ ਕੋਲ ਆਉਣਾ ਨਾ ਪਹਿਲਾਂ ਕਬੂਲ ਤਾਂ ਕਰ ਲੈ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਗੁਰੂ ਸਾਹਿਬ ਐ ਨੀ ਕਹਿੰਦੇ ਵੀ ਤੂੰ ਮਰਨਾ ਕਬੂਲ ਲੈ ਵੀ ਤੈਨੂੰ ਅਸੀਂ ਮਾਰ ਦਾਂਗੇ ਬਿਲਕੁਲ ਨੀ ਉਹ ਕਹਿੰਦੇ ਮਰ ਕੇ ਜੇ ਤੂੰ ਸਿਰ ਵੀ ਦੇ ਦੇਵੇ ਨਾ ਤਾਂ ਨਹੀਂ ਮਰਦਾ ਕਿਉਂਕਿ ਤੇਰੀ ਜਿੰਨਾ ਤਰ ਮੈਂ ਨੀ ਮਰਦੀ ਤੂੰ ਨੀ ਮਰਦਾ ਤੇਰਾ ਵਜੂਦ ਰਹੇਗਾ ਚਾਹੇ ਕੁੱਤੇ ਚ ਰਹੇ ਚਾਹੇ ਬਿੱਲੇ ਚ ਰਹੇ ਚਾਹੇ ਸੱਪ ਚ ਰਹੇ ਚਾਹੇ ਮਨੁੱਖ ਚ ਰਹੇ ਚਾਹੇ ਸਵਰਗ ਦੇ ਵਿੱਚ ਚਲਿਆ ਜਾਵੇ ਲੇਕਿਨ ਤੇਰਾ ਵਜੂਦ ਰਹੇਗਾ ਤੇਰੀ ਮੈਂ ਮਰਦੀ ਨੀ ਕਹਿੰਦੇ ਪਹਿਲਾਂ ਇਹਨੂੰ ਕਬੂਲ ਕਰ ਲੈ ਮੈਂ ਇਹਨੂੰ ਮਾਰਨਾ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਆਹ ਜਿਹੜਾ ਹੰਗਤਾ ਤੇ ਮਮਤਾ ਦਾ ਜੀਵਨ ਜਿਉਣਾ ਨਾ ਇਹਦੀ ਆਸ ਛੱਡ ਦੇ ਮੇਰਾ ਫਲਾਣਾ ਮੇਰਾ ਫਲਾਣਾ ਮੇਰਾ ਫਲਾਣਾ ਕਹਿੰਦੇ ਆਹ ਛੱਡ ਦੇ ਹੋ ਸਬਨ ਕੀ ਰਹਿਣ ਘਰ ਪਾਓ ਹਮਾਰੇ ਪਾਸ ਫੇਰ ਤੂੰ ਸਾਰਿਆਂ ਦੇ ਨਾਲੋਂ ਪਿਛਲੀ ਲਾਈਨ ਚ ਖੜ ਜਾ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸਰ ਕਿਹਦਾ ਬੜਾ ਸਿਧਾਂਤ ਦਿੱਤਾ ਗੁਰੂ ਸਾਹਿਬ ਨੇ ਕਿੰਨਾ ਅਸੀਂ ਗਲਤ ਅਰਥ ਕਰਦੇ ਹਾਂ ਬਾਣੀ ਦਾ ਹੈਰਾਨੀ ਦੀ ਗੱਲ ਹੈ ਕਿ ਅਸੀਂ ਰਾਹ ਬਦਲ ਦਿੱਤਾ ਕਾਂਟਾ ਹੀ ਬਦਲ ਦਿੱਤਾ ਇਹ ਜਿਹੜਾ ਗੁਰੂ ਮਹਾਰਾਜ ਦਾ ਅਸੀਂ ਰਸਤਾ ਚਲਾਇਆ ਹੋਇਆ ਸੁੱਖ ਸ਼ਾਂਤੀ ਦਾ ਇਹਦੇ ਵਿੱਚ ਇਹ ਸੀ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗ ਗਈ ਪੱਲੇ ਸਭ ਕੁਛ ਪਾਏ ਬੁਰੇ ਦਾ ਬੁਰਾ ਕਰਦਾ ਇੱਥੇ ਲਿਖਿਆ ਹੀ ਨਹੀਂ ਕਿਤੇ ਸਾਰੇ ਗੁਰੂ ਗ੍ਰੰਥ ਸਾਹਿਬ ਤੇ ਰੋਜ਼ ਸਾਨੂੰ ਯਾਦ ਕਰਾਉਂਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਜਾ ਸਰਬੱਤ ਦਾ ਭਲਾ ਚਾਹੁੰਦੇ ਹਾਂ ਫੇਰ ਆ ਗੱਲਾਂ ਕਿਉਂ ਹੁੰਦੀਆਂ ਨੇ ਸਰਬੱਤ ਦਾ ਭਲਾ ਚਾਹੁਣ ਵਾਲਾ ਤਾਂ ਗੁੱਸਾ ਨਹੀਂ ਕਰਦਾ ਦੂਜੇ ਦਾ ਭੁੱਲ ਭਲਾ ਕਰ ਕਹਿੰਦੇ ਬੁਰਿਆਂ ਨਾਲ ਬੁਰਿਆਈ ਕਰਨੀ ਮਾਫ ਕਰਨ ਕਈ ਸਿਆਣੇ ਬੁਰਿਆਈ ਤਾਂ ਸਾਰਾ ਸੰਸਾਰ ਕਰਦਾ ਬੁਰੇ ਨਾਲ ਕਈ ਮਾਫ਼ ਕਰ ਦਿੰਦੇ ਨੇ ਚਲੋ ਮਾਫ ਕਰੋ ਇਹਨੂੰ ਛੱਡੋ ਕਰੋ ਬੁਰਿਆਂ ਨਾਲ ਭਲਿਆਈ ਕਰਨੀ ਇਹ ਗੁਰੂ ਨਾਨਕ ਜਾਣੇ ਬੁਰਿਆਂ ਦੇ ਨਾਲ ਵੀ ਭਲਾ ਕਰਨਾ ਇਹ ਗੁਰੂ ਨਾਨਕ ਦਾ ਸਿਧਾਂਤ ਹੈ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਜੇ ਕਹੇ ਜੀ ਇਹ ਤਾਂ ਬਾਬਾ ਫਰੀਦ ਜੀ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਕੀ ਹੈ ਗੁਰੂ ਨੇ ਕਹੇ ਹੈਗੇ ਵੈਸੇ ਹੀ ਕਵਿਤਾ ਹੈ ਸਮੁੱਚਾ ਗੁਰੂ ਗ੍ਰੰਥ ਸਾਹਿਬ ਇੱਕ ਪੰਨੇ ਤੋਂ ਲੈ ਕੇ 1430 ਪੰਨੇ ਥੀ ਸਾਡਾ ਗੁਰੂ ਹੈ ਅਸੀਂ ਇਹਦੇ ਉੱਤੇ ਓਬਜੈਕਸ਼ਨ ਨਹੀਂ ਕਰ ਸਕਦੇ ਕਿਤੇ ਵੀ ਇਹ ਜੇ ਕਬੀਰ ਸਾਹਿਬ ਕਹਿੰਦੇ ਨੇ ਜੇ ਉਹ ਵੈਸ਼ਨੂੰ ਵੱਤਦੇ ਉਹ ਤਾਂ ਕਹਿੰਦੇ ਸੀ ਫਰੀਦਾ ਕਬੀਰ ਖੂਬ ਖਾਣਾ ਖਿਚੜੀ ਜਾਵਾਂ ਅੰਮ੍ਰਿਤ ਲਾਉਣ ਭਾਈ ਸਿੰਪਲ ਫੂਡ ਖਾਓ ਇਹਦੇ ਨਾਲ ਸਰੀਰ ਤੰਦਰੁਸਤ ਰਹਿੰਦਾ ਵਿਟਾਮਿਨ ਪੂਰੇ ਮਿਲਦੇ ਨੇ ਮਨ ਦੇ ਵਿੱਚ ਕੋਈ ਇਹਦੇ 'ਚ ਵਿਗਾੜ ਨਹੀਂ ਆਉਂਦਾ ਦੂਜਾ ਜਦ ਤੁਸੀਂ ਕਰਮ ਬੀਜੋਗੇ ਹੇਰਾ ਰੋਟੀ ਕਰਨੇ ਹੇਰਾ ਕਹਿੰਦੇ ਨੇ ਸ਼ਿਕਾਰ ਕਰਨ ਜਾਨਵਰ ਮਾਰਨਾ ਤੇ ਫਿਰ ਖਾ ਲੈਣਾ ਕਹਿੰਦੇ ਫੇਰ ਕੀ ਹੋਏਗਾ, ਤੂੰ ਉਹਦੀ ਮੁਕਤੀ ਕਰ ਦੇਗਾ, ਮੁਕਤੀ ਤਾਂ ਤੇਰੀ ਉਹਦੀ ਅਜੇ ਹੋਈ ਹੈ, ਤੂੰ ਤਾਂ ਕਰਮ ਬੀਜਤਾ, ਫੇਰ ਗਲਾ ਕਟਾਵੇ ਕੌਣ, ਤੈਨੂੰ ਗਲ ਕਟਾਉਣਾ ਹੀ ਪੈਣਾ ਹੈ ਜਿਹੜੇ ਕਰਮ ਕਰੇ ਨੇ, ਜੇ ਆ ਬੀਜੇ ਸੋ ਲਾਉਣਾ ਕਰਮਾਂ ਸੁੰਦਰਾ ਖੇਤ। ਇਹ ਕੀ ਕਹਿ ਦਿੰਦੇ ਨੇ, ਕਹਿੰਦੇ ਜੀ ਇਹ ਤਾਂ ਵੈਸ਼ਨੂੰ ਭਗਤ ਹੋਏ ਨੇ, ਉਹਨਾਂ ਨੇ ਕਰੀਆ, ਫੇਰ ਤੁਹਾਡਾ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਕੀ ਹੋਇਆ? ਜੇ ਮਾਤਲ ਕੋਈ ਕਹਿ ਦੇ ਵੀ ਸਾਧੂ ਸੰਤ ਦਾ ਦੇ ਪਿੱਛੇ ਲੱਗੋ, ਫੇਰ ਕਹਿੰਦੇ ਜੀ ਮਾਰ ਦੋ ਇਹਨੂੰ, ਕਹਿੰਦੇ ਗੁਰੂ ਗ੍ਰੰਥ ਸਾਹਿਬ ਤੇ ਉਲਟ, ਕਹਿੰਦੇ ਤੁਸੀਂ ਤਾਂ ਮੰਨਦੇ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ, ਆਪ ਹੀ ਰੌਲਾ ਪਾਉਣ ਵਾਸਤੇ ਸਭ ਤੇ ਮੂਹਰੇ ਹੋ ਜਾਂਦੇ, ਫਲਾਣੇ ਨੂੰ ਵੀ ਮਾਰ ਦੋ, ਫਲਾਣੇ ਨੂੰ ਵੀ ਮਾਰ ਦੋ। ਐ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਦੀ ਜੋ ਬਾਣੀ ਹੈ ਉਹਨੂੰ ਵਿਚਾਰ ਦੇ ਨਾਲ ਪੜ੍ਹ ਕੇ ਸਿਧਾਂਤ ਤੱਕ ਪਹੁੰਚੋ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਬਾਬਾ ਬੈਰ ਨਾ ਕਰੀਏ ਕੰਮ, ਘੱਟ ਘੱਟ ਅੰਤਰ ਬਰਮ ਸਵਾਉ, ਕਹਿੰਦੇ ਬੈਰ ਰੱਖਣਾ ਕਿਸੇ ਨਾਲ ਵੀ, ਜਦ ਤੂੰ ਬੈਰ ਨਹੀਂ ਰੱਖੇਗਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਕਹਿੰਦੇ ਗੁੱਸਾ ਨਾ ਮਨ ਚ ਹੰਡਾ, ਇਹਦੇ ਨਾਲ ਫਲ ਕੀ ਮਿਲੇਗਾ? ਕਹਿੰਦੇ ਦੇਹੀ ਰੋਗ ਨਾ ਲੱਗੇ, ਦੇਹੀ ਰੋਗੀ ਨਹੀਂ ਆਉਣੀ, ਬੱਲੇ ਸਭ ਕੁਛ ਪਾਏ, ਬਰਕਤਾਂ ਹੀ ਬਰਕਤਾਂ ਤੇਰੀ ਝੋਲੀ ਚ ਪੈ ਜਾਣਗੀਆਂ ਪਰਮੇਸ਼ਰ ਵੱਲੋਂ। ਸੋ ਅਸੀਂ ਕਿੱਥੇ ਚਲੇ ਜਾਂਦੇ ਹਾਂ, ਸਾਡਾ ਇਤਿਹਾਸ ਸਾਨੂੰ ਕਿੱਥੇ ਲੈ ਜਾਂਦਾ ਹੈ, ਵਿਚਾਰ ਕੇ ਦੇਖਿਆ ਕਰੋ, ਕਦੇ ਸੁਣੀ ਜਾਂਦੇ ਹਾਂ ਅਸੀਂ ਵਿਚਾਰਦੇ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਕੁਛ ਹੋਰ ਕਹੀ ਜਾਂਦਾ ਹੈ ਤੇ ਅਸੀਂ ਕੁਛ ਹੋਰ ਕਹੀ ਜਾਂਦੇ। ਐਤਕੀ ਮੇਰੀ ਗੱਲਬਾਤ ਹੋਈ ਕਿਸੇ ਬੜੇ ਇਤਿਹਾਸਕਾਰ ਨਾਲ, ਮੰਨਿਆ ਕਹਿੰਦੇ ਪੰਥ ਵਿੱਚ ਸਭ ਤੋਂ ਵੱਡਾ, ਉਹ ਮੈਨੂੰ ਮਿਲ ਗਿਆ, ਮੈਂ ਗੱਲ ਸੁਣ ਤਾਂ ਅਰਥ ਬੜੇ ਗਲਤ ਕਰੇ ਨੇ, ਕਹਿੰਦਾ ਕਿਹੜੇ, ਮੈਂ ਕਿਹਾ ਬਹਿ ਜਾ, ਬੈਠ ਗਿਆ ਮੇਰੇ ਨਾਲ, ਮੈਂ ਕਿਹਾ ਤਾਂ ਅਰਥ ਤੁਸੀਂ ਮਹਾਰਾਜ ਤੁਸੀਂ ਐਂ ਕਰ ਦਿੱਤੇ ਬਈ ਗੁਰੂ ਨਾਨਕ ਸਾਹਿਬ ਨੇ ਜਦੋਂ ਸੈਦਪੁਰ ਏਮਨਾਬਾਦ ਵਿੱਚ ਕਤਲਾਮ ਹੋਈ ਉਸ ਵੇਲੇ ਰੱਬ ਨੂੰ ਉਲਾਂਭਾ ਦਿੱਤਾ। ਧਿਆਨ ਨਾਲ ਸੁਣੋ ਜਿਹੜੇ ਪੜ੍ਹੇ ਲਿਖੇ ਨੇ, ਕਿਤੇ ਕੰਮ ਆ ਜਾਂਦੀ ਹੈ ਗੱਲ, ਉਲਾਂਭਾ ਕੀ ਦਿੱਤਾ, ਏਤੀ ਮਾਰ ਪਈ ਪੁਰਲਾਣ ਹੈ ਤੈਂ ਕੀ ਦਰਦ ਨਾ ਆਇਆ, ਤੇ ਗੁਰੂ ਸਾਹਿਬ ਨੇ ਰੱਬ ਨੂੰ ਇਹ ਗੱਲ ਕਹੀ ਵੀ ਇੰਨੀ ਮਾਰ ਪੈ ਗਈ ਹੈ ਸ਼ਹਿਰ ਦੇ ਉੱਤੇ ਤੇ ਲੋਕ ਕਰਲਾਉਂਦੇ ਫਿਰਦੇ ਆ, ਤੈਨੂੰ ਦਰਦ ਨਹੀਂ ਆਉਂਦਾ, ਇੱਕ ਗੱਲ। ਦੂਸਰਾ ਫਿਰ ਉਹਨਾਂ ਨੇ ਮਿਸਾਲ ਦਿੱਤੀ, ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ਼ ਨਾ ਕੋਈ, ਜੇ ਤਕੜਾ ਤਕੜੇ ਨਾਲ ਫੌਜ ਫੌਜ ਨਾਲ ਲੜਦੀ ਹੈ ਸਾਨੂੰ ਕੋਈ ਰੋਸ਼ ਨਹੀਂ ਸੀ, ਆ ਮੰਨਦੇ ਹਨ, ਸਖਤਾ ਸੀ ਮਾਰੇ ਪੈ ਵਰਦਾ ਖਸਮ ਹੈ ਸਾ ਪੁਰਸ਼ ਹੋਇਆ। ਜੇ ਸ਼ੇਰ ਗਊਆਂ ਦੇ ਵਿੱਚ ਆ ਕੇ ਨੇ ਸ਼ਸਤਰੀਆਂ ਦੇ ਵਿੱਚ ਸ਼ਸਤਰਧਾਰੀ ਆ ਕੇ ਮਾਰਨ ਲੱਗ ਜਾਣ ਤਾਂ ਬਈ ਪਰਮੇਸ਼ਰਾ ਤੂੰ ਇਹਨਾਂ ਦਾ ਮਾਲਕ, ਤੇਤੇ ਪੁੱਛ ਗੁੱਛ ਹੋਊਗੀ। ਮੈਂ ਕਿਹਾ ਆਹੀ ਕਰੇ ਨੇ, ਕਹਿੰਦਾ ਹਾਂ। ਮੈਂ ਕਿਹਾ ਲਓ ਹੁਣ ਤੁਹਾਨੂੰ ਮੈਂ ਇਹਦੇ ਨਤੀਜੇ ਦੱਸਦਾ ਤੁਹਾਨੂੰ। ਮੈਂ ਕਿਹਾ ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਜਿਹੜਾ ਸ਼ੁਰੂ ਹੁੰਦਾ ਹੈ ਜਿੱਥੋਂ ਅਸੀਂ ਸ਼ੁਰੂ ਕਰਦੇ ਹਾਂ ਕਿਸੇ ਧਰਮ ਨੂੰ, ਉਹਦੇ ਵਿੱਚ ਇਹ ਗੱਲ ਹੈ ਵੀ ਕਿਵ ਸਚਿਆਰਾ ਹੋਵੇ ਕਿ ਕੂੜਾ ਟੁੱਟੈ ਪਾਰ। ਅਸੀਂ ਵਾਹਿਗੁਰੂ ਦੇ ਵਿੱਚ ਕਿਵੇਂ ਰਲ ਸਕਦੇ ਹਾਂ, ਕਿਵੇਂ ਇਹ ਜਿਹੜੀ ਝੂਠ ਦੀ ਕੰਧ ਹੋਮੈ ਦੀ ਬਣੀ ਹੋਈ ਹੈ ਟੁੱਟੇ ਕਿਵੇਂ? ਗੁਰੂ ਨਾਨਕ ਜਵਾਬ ਦਿੰਦੇ ਨੇ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਤੇਰੇ ਮੱਥੇ ਚ ਹੁਕਮ ਲਿਖਿਆ ਹੋਇਆ ਤੇ ਤੂੰ ਰਜ਼ਾ ਵਿੱਚ ਚੱਲ, ਉਹਦੀ ਰਜ਼ਾ ਨੂੰ ਮੰਨ, ਜਿਹੜਾ ਕੁਛ ਵਾਹਿਗੁਰੂ ਕਰਦਾ ਰਜ਼ਾਈ ਉਹਨੂੰ ਤੂੰ ਖੁਸ਼ ਹੋ ਕੇ ਮੰਨ। ਮਥਿਆ ਹੁਣ ਇਹ ਜਿਹੜੀ ਗੱਲਬਾਤ ਹੋਈ, ਇਹ ਗੱਲ ਦੇ ਨਾਲ ਹੁਕਮ ਤਾਂ ਚੱਲਿਆ ਗਿਆ ਕਿਸੇ ਪਾਸੇ, ਗੁਰੂ ਨਾਨਕ ਸਾਹਿਬ ਹੁਕਮ ਨੂੰ ਤਾਂ ਭੁੱਲ ਗਏ ਜਦ ਇਹ ਗੱਲ ਕਹੀ, ਉਹ ਰਾਂਭੇ ਦੇਣ ਲੱਗ ਗਏ ਵੀ ਜਿਵੇਂ ਬਿਨਾਂ ਹੀ ਹੁਕਮ ਤੇ ਸਭ ਕੁਛ ਹੋ ਗਿਆ ਹੁੰਦਾ। ਮੇਰਾ ਹੁਣ ਤੁਸੀਂ ਦੱਸੋ ਵੀ ਇਹ ਅਰਥ ਦਾ ਅਨਰਥ ਕਿੰਨਾ ਕਰਦਾ, ਤੇ ਇਹਦਾ ਅਸਰ ਕੀ ਪਿਆ ਕਿ ਸਾਡੇ ਅੰਦਰ ਅਸੀਂ ਵਾਹਿਗੁਰੂ ਦੀ ਕੀਤੀ ਹੋਈ ਦੇ ਨਾਲ ਸਹਿਮਤ ਨਹੀਂ ਹੁੰਦੇ, ਅਸੀਂ ਓਬਜੈਕਸ਼ਨ ਕਰਦੇ ਹਾਂ ਉਹਦੇ, ਫਿਰ ਵਾਹਿਗੁਰੂ ਤੇ ਜਵਾਬ ਕੌਣ ਕਰੇਗਾ? ਇਹ ਕਹਿਣ ਲੱਗੇ ਜੀ ਉਹ ਤਾਂ ਗੁਰੂ ਨਾਨਕ ਸਾਹਿਬ ਨੇ ਲੋਕਾਂ ਦੀ ਆਵਾਜ਼ ਵਾਹਿਗੁਰੂ ਤੱਕ ਪਹੁੰਚਾਈ ਸੀ, ਮਾ ਵਾਹਿਗੁਰੂ ਬੋਲਿਆ ਨਾਲੇ ਤਾਂ ਕਹਿੰਦੇ ਹੋ ਜੈ ਜੈ ਪੇਖੋ ਤੈ ਹਜ਼ੂਰ ਦੂਰ ਕਤੇ ਨਾ ਜਾਈ, ਰੱਬ ਰਿਹਾ ਸਰਬੱਤਰ ਮੈਂ, ਜਿਹੜਾ ਅੰਦਰ ਰਵਿਆ ਹੋਇਆ ਹੈ, ਜਿੱਥੇ ਮੇਰੀ ਸੋਚ ਹੈ, ਜਿੱਥੇ ਮੇਰੇ ਫੁਰਨੇ ਨੇ, ਜਿੱਥੇ ਮੈਂ ਰੋਣਾ, ਮੇਰੇ ਨਾਲ ਰੱਬ ਰਵਿਆ ਹੋਇਆ। ਉਹ ਬੋਲਿਆ ਵੀ ਉਹਨੂੰ ਸੁਣਦੀ ਨਹੀਂ ਸੀ, ਗੁਰੂ ਨਾਨਕ ਸਾਹਿਬ ਨੇ ਸੁਣਾ ਦਿੱਤੀ। ਰੱਬ ਵਾਹਿਗੁਰੂ ਤਾਂ ਹਰੇਕ ਘੱਟ ਦੇ ਵਿੱਚ ਵਿਆਪਕ ਹੈ, ਸਭ ਕੁਝ ਜਾਣਦਾ ਹੈ, ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਵਿਛਾਣ। ਫਿਰ ਜਿਹੜਾ ਘੱਟ ਘੱਟ ਦਾ ਜਾਣਦਾ ਉਹਦੇ ਕੋਲ ਆਵਾਜ਼, ਉਹ ਰਾਜਾ ਸੀ ਕੋਈ ਪ੍ਰੈਜੀਡੈਂਟ ਸੀ ਜਿਹਦੇ ਦਰਵਾਜ਼ੇ ਤੇ ਕੋਈ ਜਾ ਨਹੀਂ ਸਕਦਾ, ਗੁਰੂ ਨਾਨਕ ਸਾਹਿਬ ਦੀ ਆਵਾਜ਼ ਪਹੁੰਚ ਸਕਦੀ ਸੀ ਉਹਨਾਂ ਨੇ ਕਰੇ, ਰੱਬ ਫਿਰ ਕਿੱਥੇ ਕਹਿੰਦਾ ਹੋਇਆ ਜਿੱਥੇ ਸਾਡੀ ਆਵਾਜ਼ ਨਾ ਜਾਂਦੀ ਹੋਈ। ਸਿਧਾਂਤ ਬਦਲਿਆ ਨਾ ਤੁਸੀਂ। ਨਤੀਜਾ ਕੀ ਹੋਇਆ? ਨਤੀਜਾ ਇਹ ਹੋਇਆ ਕਿ ਅਸੀਂ ਕਹਿੰਦੇ ਹਾਂ ਜੀ ਗੁਰੂ ਨਾਨਕ ਸਾਹਿਬ ਨੇ ਤਾਂ ਰੱਬ ਨੂੰ ਵੀ ਚੈਲੇਂਜ ਕਰਤਾ ਸੀ, ਪਰ ਤੁਸੀਂ ਸਮਝਦੇ ਨਹੀਂ ਗੁਰੂ ਨਾਨਕ ਤਾਂ ਆਪ ਹੀ ਪਰਮੇਸ਼ਰ ਸੀ, ਚੈਲੇਂਜ ਕਿਹਨੂੰ ਕਰਨਾ ਸੀ ਉਹਨੇ। ਕਹਿੰਦਾ ਫੇਰ ਕੀ ਹੈ? ਮੈਂ ਕਿਹਾ ਬਾਬਰ ਨੇ ਏਮਨਾਬਾਦ ਫਤਿਹ ਕਰ ਲਿਆ ਸੀ, ਉਹਦੀਆਂ ਫੌਜਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਜਿਸ ਵਕਤ ਕੈਦ ਦੇ ਵਿੱਚ ਚੱਕੀ ਪੀਂਦੇ ਸੀ, ਉੱਥੇ ਉਹਨੂੰ ਪਤਾ ਲੱਗਿਆ ਵੀ ਕੋਈ ਵੱਡੇ ਮਹਾਂਪੁਰਸ਼ ਨੇ ਜਿਨ੍ਹਾਂ ਦੇ ਬੋਲ ਵਿੱਚ ਇਹ ਤਾਸੀਰ ਹੈ ਕਿ ਸਭ ਸਮਾਧੀ ਵਿੱਚ ਹੋ ਗਏ ਨੇ ਤੇ ਚੱਕੀਆਂ ਚੱਲ ਰਹੀਆਂ ਨੇ। ਬਾਬਰ ਨੇ ਕ੍ਰਿਸ਼ਮਾ ਦੇਖਿਆ, ਗੁਰੂ ਨਾਨਕ ਨੂੰ ਬਾਇਜ ਤਰੀਕੇ ਨਾਲ ਜਾ ਕੇ ਉੱਚੇ ਥਾਂ ਬਿਠਾਇਆ। ਉਸ ਵੇਲੇ ਗੁਰੂ ਨਾਨਕ ਨੇ ਉਹਨੂੰ ਝਿੜਕ ਪਾਈ, ਉਹ ਝਿੜਕੇ ਪਾਈ ਹੈ ਬਾਬਰ ਇੰਨਾ ਰੌਲਾ ਗੌਲਾ ਇੱਥੇ ਮੱਚਿਆ ਹੈ, ਕਿਵੇਂ ਬੀਬੀਆਂ ਦੀ ਪਤ ਲੈ ਰਹੀ ਹੈ, ਕਿਵੇਂ ਘਰ ਲੁੱਟੇ ਜਾ ਰਹੇ ਨੇ, ਤੇਰੇ ਦਰਿੰਦੇ ਘਰਾਂ ਚ ਵੜ ਵੜ ਕੇ ਮਾਰ ਰਹੇ ਨੇ, ਤੈਨੂੰ ਦਰਦ ਨਹੀਂ ਆ ਰਿਹਾ ਇਸ ਚੀਜ਼ ਦਾ? ਤੇਰਾ ਦਿਲ ਪੱਥਰਦਾ, ਦਿਲ ਤੇਰਾ ਮਾਸਦਾ? ਜਦੋਂ ਫੌਜਾਂ ਫੌਜਾਂ ਨਾਲ ਲੜਦੀਆਂ ਸੀ ਅਸੀਂ ਕੁਛ ਨਹੀਂ ਸੀ ਕਿਹਾ, ਜਦ ਇਹ ਫੌਜਾਂ ਜਾ ਕੇ ਨਿਹੱਥੇ ਸ਼ਹਿਰੀਆਂ ਦੇ ਉੱਤੇ ਜਾ ਕੇ ਲੁੱਟਮਾਰ ਕਰਨ ਲੱਗੀਆਂ, ਹੁਣ ਦੱਸ ਤੇ ਤੋਂ ਪਰਮੇਸ਼ਰ ਦੇ ਦਰ ਦੇ ਉੱਤੇ ਜਵਾਬ ਤਲਬੀ ਕੀਤੀ ਜਾਏਗੀ? ਮੈਂ ਕਿਹਾ ਮਤਲਬ ਤਾਂ ਗੁਰੂ ਸਾਹਿਬ ਦਾ ਇਹ ਸੀ, ਤੁਸੀਂ ਹੋਰੇ ਪਾਸੇ ਲਾ ਤਾ ਤੇ ਗੁਮਰਾਹ ਕਰ ਦਿੱਤਾ ਸਾਰਿਆਂ। ਦੂਸਰਾ ਮੈਂ ਕਿਹਾ ਹੋਰ ਸੁਣ ਲਓ, ਤੁਸੀਂ ਘਰ ਛੋੜ ਕਰਿਆ, ਮੈਂ ਤੁਹਾਡੀਆਂ ਕਿਤਾਬਾਂ ਚ ਪੜਿਆ। ਉਹ ਇਹ ਹੈ ਕਿ ਮਹਾਰਾਜ ਨੇ ਕਿਹਾ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਪਰਨਾ ਜੀਵਿਆ ਕੋਏ। ਸਿਰਫ ਜਿਉਂਦਾ ਉਹ ਹੈ, ਕਿਉਂਕਿ ਇੱਕ ਲਾਈਫ ਤਾਂ ਹੈ ਕੈਮੀਕਲ ਜਿਹੜੀ ਅਸੀਂ ਜਿਉਂਦੇ ਹਾਂ, ਰੋਟੀ ਪਾਣੀ ਖਾ ਲਿਆ ਜਿਉਂਦੇ ਤੁਰੇ ਫਿਰਦੇ ਹਾਂ। ਇੱਕ ਹੈ ਲਾਈਫ ਦੇ ਅੰਦਰ ਖੇੜੇ ਭਰੀ ਜ਼ਿੰਦਗੀ, ਜਿਹਦੇ ਵਿੱਚ ਹਰ ਵਕਤ ਹੈ ਸੁਣਿਆ ਦੁੱਖ ਪਾਪ ਕਾ ਨਾਸ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਉਹ ਵਿਗਾਸ ਜਿਹੜਾ ਖੇੜਾ ਹੈ ਉਹ ਹੈਗੀ ਅਸਲੀ ਜ਼ਿੰਦਗੀ। ਮਹਾਰਾਜ ਕਹਿੰਦੇ ਉਹੀ ਜਿਉਂਦਾ ਹੈ ਜਿਹਦੇ ਅੰਦਰ ਨਾਮ ਦਾ ਖੇੜਾ ਆ ਗਿਆ, ਬਾਕੀ ਕੀ ਨੇ? ਮਹਾਰਾਜ ਕਹਿੰਦੇ ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਇੰਨੀਆਂ ਕੁਆਲੀਫਿਕੇਸ਼ਨਾਂ ਇੱਕ ਬੰਦੇ ਚ ਹੋਣ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਉਹ ਤਾਂ ਮਰਿਆ ਹੋਇਆ ਬੰਦਾ, ਜੇ ਰੱਬ ਦਾ ਪਿਆਰ ਉਹਦੇ ਹਿਰਦੇ ਚ ਰੁਮਕਦਾ ਨਹੀਂ। ਰੋਟੀ ਪਾਣੀ ਵਾਲੀ ਜ਼ਿੰਦਗੀ ਹੈ, ਡੈਡ ਹੈ ਉਹ, ਜਿਵੇਂ ਬੈਟਰੀ ਡੈਡ ਹੋ ਜਾਂਦੀ ਹੈ ਕਰੰਟ ਤੋਂ ਖਾਲੀ, ਵੈਸੇ ਬੈਟਰੀ ਉਹੀ ਜਿਹੀ ਹੁੰਦੀ ਹੈ, ਕਰੰਟ ਨਹੀਂ ਉਹਦੇ ਚ ਹੁੰਦੀ। ਐਵੇਂ ਜਿਹਦੇ ਚ ਅੰਦਰ ਨਾਮ ਦੀ ਕਰੰਟ ਨਹੀਂ, ਉਹ ਜਿਉਂਦਿਆਂ ਚ ਨਹੀਂ ਹੈ, ਮਰਿਆ ਹੋਇਆ ਚ ਹੈ। ਮੈਂ ਕਿਹਾ ਗੁਰੂ ਮਹਾਰਾਜ ਨੇ ਕਹਿ ਕੇ ਨਾਲ ਇਹ ਕਹਿਤਾ, ਜੋ ਜੀਵ ਹੈ ਪਤ ਲੱਗੀ ਜਾਏ, ਜਿਹੜਾ ਕਹਿੰਦਾ ਮੈਂ ਜਿਉਣਾ ਉਹਦੀ ਨਾਮ ਤੋਂ ਬਿਨਾਂ ਪਤ ਲੈ ਰਹੀ ਹੈ, ਸਭ ਆਰਾਮ ਜਿੱਤਾ ਕੁਛ ਕਹੇ ਤੁਸੀਂ। ਮੈਂ ਕਿਹਾ ਇਹ ਅਰਥ ਚੱਕ ਕੇ ਲੋਕਾਂ ਦੇ ਵਿੱਚ ਇਹ ਮਸ਼ਹੂਰ ਕਰ ਦਿੱਤਾ ਵੀ ਜੇ ਪਤ ਲੈਂਦੀ ਹੋਵੇ, ਕਹਿੰਦੇ ਫੇਰ ਤਾਂ ਆਰਾਮ ਹੈ, ਫੇਰ ਮਾਰ ਦੋ ਜਿਹੜਾ ਸਾਹਮਣੇ ਆਉਂਦਾ।